تو ہی پتا ہے ملیں گے کہ نہیں ملیں گے، پھر ملاپ ہوئے گا کہ نہیں ہوئے گا۔ کچھ لوگ یہ بھی کہندے نے، ایتھے بزرگ ماتاواں بھی بیٹھیاں نے، جوان بچیاں بھی بیٹھیاں نے، تو ہی پتا ہے ملیں گے کہ نہیں ملیں گے، پھر ملاپ ہوئے گا کہ نہیں ہوئے گا۔ کچھ لوگ یہ بھی کہندے نے، ایتھے بزرگ ماتاواں بھی بیٹھیاں نے، جوان بچیاں بھی بیٹھیاں نے، انہاں نوں پتا ہے پاویں بچہ کنی دور ہوئے، جدوں کوئی پانا ورتنا ہوندا ہے ماں دا دل پہلا ہی کھسنا شروع ہو جاندا ہے۔ پانا ورتن تو بعد وہ کہہ اٹھ دیے میرا تے کل دا ہی دل خوش رہا سی، یہ کچھ ہوئے گا، میرے پروار بھی سکھ ہوئے، میرا بیٹا راجی خوشی ہوئے۔ ماتا جی خاموشی نال ہولی ہولی جواب دیندے سن، پتا نہیں ملاپ ہوئے گا کہ نہیں ہوئے گا۔ ماں جی کی کہہ رہے ہو، پتا جی نہیں ملن گے، ویر جی نہیں ملن گے، خالصے نہیں ملن گے۔ تے پھر آپ ہی وہ جواب دیندے سن، جدوں جنگ جیت کے بابا اجیت سنگھ آن گے، پتا جی دے نال ججار تشریف لیان گے، اسی انہاں نال شکوا کر کے رس جاواں گے، وہ سانو منان گے پر اسی ایک واری تے منان گے نہیں۔ ماں سوچ رہی سی، تسی یہ سوچ رہے ہو پر مینوں تے کئی ہور خیال آندے نے۔ سرسا ندی دے پارلے کنارے تے کھلوتے نے، اس گرو دی ماتا اج کتھے پناہ لوے، اس گرو دی ماں جس دے قدماں وچ ہندوستان دے کونے کونے تو لوگ اپنا ایمان اپنی جان بچان لئی اودی پناہ پراپت کر دے رہے نے، اج اس گرو دی ماتا اے سوچ رہی ہے وہ اپنے پتر دے بچیاں نوں نال لے کے کتھے سر لکاوے، اپنے آپ نوں کتھے چھپاوے۔ تے کہندے نے، پھر کہہ رہے سن گنگو کدھر جائیے، اس دے گھر جا کے ٹھہریے، ایتھے تے پتا پتا مٹی دا ایک ایک کان دشمن بنیا ہویا نظر آندا ہے، کی پتا ہے کوئی ٹھہرن دے وے کہ نہ ہی ٹھہرن دے وے۔ پروفیسر پورن سنگھ جی نے تے یہ کہا سی، اے دھرتی گران دی اے، نہ کسے ہندو دی اے نہ کسے مسلمان دی ہے، پنجاب تے گروان دی دھرتی ہے، پنجاب نو جیون پراپت ہے تے گران دے نام تے جیون پراپت ہے۔ ہور لکھ دے نے، اس دے ایک ایک کان وچوں نیلے دے شاہ سوار دے گھوڑے دیاں ٹاپاں سنائی دیندیاں نے، اے دا ایک ایک ذرہ نیلے دے شاہ اسوار دی قدم بوسی کر کے چرن شو پراپت کر کے چمک اٹھیا ہے، روشن ہو چکا ہے، پر ہن تا انج پرتیت ہوندا ہے مٹی دا ایک ایک کان، ہوا دا ایک ایک چوکا، بناسپتی دا ایک ایک پترا بھی جویں انہاں دا ورودھی بن کھلوتا ہوئے۔ پر نال دے غلام نے نوکر نے آکھیا، چلو ایتھوں نزدیک ہی میرا پنڈ ہے، اوتھے چلدے ہیں، میرے پاس ٹھہرو، آرام کرو، جدوں دشمیش پتا جی دا کوئی اتا پتا لگے گا تے پھر اسی سارے انہاں دے چرناں وچ پہنچ جاواں گے۔ ماتا جی نے چند اے گنگو دی بینتی پروان کر لئی تے اپنے سب توں قیمتی لالا نوں ہیریاں نوں نال لے کے او گنگو دے گھر کھیڑی پہنچے۔ ماتا جی دے پاس کوئی تھوڑا جیا سرمایہ سی، تھوڑا جیا روپیہ سی، موہراں سن جو انہاں نے ایک خرجی پری ہوئی سی، لدی ہوئی سی، پر یہ بھی وچار کچھ وکھری ہے، پاویں گرو ماتا ہے، دشمیش پتا جی نے تے سارا خزانہ ندی ستلج وچ پیٹ کروا دتا ہے، پر ماتا جی تھوڑا جیا اس خزانے وچوں موہراں دا حصہ نال لے آئے نے، تے ایہو ہی موہراں ماتا جی دی زندگی وچ مشکلات دا کارن بنیاں نے۔ پیالا کھو سریوا، شاید دشمیش پتا جی جتلانا چاہندے سن کہ زہر تے زہر ہی ہے، بھاویں وہ ماتا گوجری جی وی کیوں نہ کھا لین، انہاں تے وی ایہدا ضرور اثر ہوئے گا ہی ہوئے گا۔ گنگو براہمن نے خرزی لکا لیتی، چھپا لیتی، تے ماتا جی نے جدوں پوچھیا
ਤੇ ਝੂਠ ਬੋਲਿਆ। ਉਂਝ ਦਸ਼ਮੇਸ਼ ਪਿਤਾ ਜੀ ਨੇ ਬਹੁਤ ਸੁੰਦਰ ਸ਼ਬਦ ਇਤਿਹਾਸ ਵਿੱਚ ਕਹੇ ਨੇ, ਦੁਰ ਭਿਖ ਨਸੀ ਬਾਂਗਰੋਂ ਆਈ, ਦਿਜਤੇ ਕਬਹੁ ਨ ਹੋਤ ਪੁਲਾਈ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਹਜ਼ੂਰ ਫੁਰਮਾਉਂਦੇ ਨੇ, ਜਿਵੇਂ ਕਾਲ ਤੋਂ ਕਦੇ ਭਲਾ ਨਹੀਂ ਹੁੰਦਾ। ਕਾਲ ਤੇ ਕਾਲੀਏ ਭਾਵੇਂ ਅਫਰੀਕਾ ਵਿੱਚ ਪੈ ਜਾਵੇ, ਭਾਵੇਂ ਹੋਰ ਕਿਸੇ ਦੇਸ਼ ਵਿੱਚ ਪੈ ਜਾਵੇ, ਕਾਲ ਨੇ ਤੇ ਆਪਣਾ ਕੰਮ ਕਰਨਾ। ਇਸੇ ਤਰ੍ਹਾਂ ਆਚਾਰ ਤੋਂ ਸ੍ਰਿਸ਼ਟਾਚਾਰ ਤੋਂ ਗਿਰੇ ਹੋਏ ਮਨੁੱਖ ਭਾਵੇਂ ਬ੍ਰਾਹਮਣ ਹੋਣ, ਭਾਵੇਂ ਹੋਰ ਵੀ ਕਿਸੇ ਜਾਤੀ ਦੇ ਹੋਣ, ਉਹ ਕਦੇ ਚੰਗਾ ਕੰਮ ਨਹੀਂ ਕਰ ਸਕਦੇ। ਦਿਜ ਤੇ ਕਬਹੁ ਨ ਹੋਤ ਭਲਾਈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਪਰ ਗੰਗੂ ਤੇ ਬੇਈਮਾਨ, ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ। ਇੱਕ ਪਾਸੇ ਉਹਨੇ ਮਾਤਾ ਜੀ ਦੀਆਂ ਮੋਹਰਾਂ ਲੁਕਾ ਲਈਆਂ ਸਨ, ਤੇ ਦੂਸਰੇ ਪਾਸੇ ਉਹ ਦਸ਼ਮੇਸ਼ ਪਿਤਾ ਜੀ ਦੇ ਮਾਤਾ ਤੇ ਉਹਨਾਂ ਦੇ ਸਪੁੱਤਰਾਂ ਨੂੰ ਕੈਦ ਕਰਵਾ ਕੇ ਜਸੂ ਖਬਰ ਦੇ ਕੇ ਕਹਿੰਦੇ ਨੇ ਇਨਾਮ ਪ੍ਰਾਪਤ ਕਰਨਾ ਚਾਹੁੰਦਾ ਸੀ। ਅੱਜ ਵੀ ਕੁਝ ਲੋਕ ਨੇ ਜੋ ਆਪਣੇ ਹੀ ਭਰਾਵਾਂ ਦੇ ਸਿਰਾਂ ਦਾ ਇਨਾਮ ਪ੍ਰਾਪਤ ਕਰਨਾ ਚਾਹੁੰਦੇ, ਪਰ ਉਹਨਾਂ ਨੂੰ ਇਹ ਕਦੇ ਖਿਆਲ ਤੇ ਵਿਚਾਰ ਨਹੀਂ ਆਇਆ ਕਿ ਕਦੇ ਵੀ ਕਿਸੇ ਵੀ ਮਨੁੱਖ ਦੇ ਸਿਰ ਦਾ ਇਨਾਮ ਪ੍ਰਾਪਤ ਕਰਨ ਵਾਲਾ ਹਮੇਸ਼ਾ ਸੁਖੀ ਨਹੀਂ ਰਹਿੰਦਾ, ਉਹਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਜੋ ਕਿਸੇ ਵੀ ਮਨੁੱਖ ਦੇ ਸਿਰ ਦਾ ਇਨਾਮ ਪ੍ਰਾਪਤ ਕਰਨਾ ਚਾਹੇ, ਕਿਸੇ ਮਨੁੱਖ ਦੇ ਸਿਰ ਦੀ ਕੀਮਤ ਪ੍ਰਾਪਤ ਕਰਨਾ ਚਾਹੇ, ਜੇ ਮਰਦ ਇਹ ਸੋਚੇ ਵੀ ਉਹ ਆਪਣੀ ਪਤਨੀ ਦੇ ਨਾਮ ਤੇ ਹੀ ਸਹੁਰੇ ਪਰਿਵਾਰ ਤੋਂ ਬਹੁਤਾ ਦਾਜ ਲੈ ਲਵੇ ਤੇ ਫਿਰ ਉਹ ਸੁਖੀ ਰਹੇਗਾ, ਇਹ ਵੀ ਉਹਨੂੰ ਭੁਲੇਖਾ ਹੈ। ਚੱਲਣਾ ਖੋ ਸ੍ਰੀ ਵਾ। ਤੇ ਜੇ ਕੋਈ ਬਾਪ ਇਹ ਸੋਚੇ ਕਿ ਉਹ ਆਪਣੇ ਪੁੱਤਰ ਦੇ ਸਿਰ ਤੇ ਦੂਸਰੇ ਪਰਿਵਾਰ ਤੋਂ ਕੁਝ ਬਹੁਤਾ ਇਨਾਮ ਪ੍ਰਾਪਤ ਕਰ ਲਵੇ ਦਾਜ ਦੇ ਰੂਪ ਵਿੱਚ, ਉਹ ਵੀ ਹਮੇਸ਼ਾ ਸੁਖੀ ਨਹੀਂ ਰਹਿ ਸਕਦਾ। ਪਰ ਬਹੁਤੀ ਵਾਰੀ ਅਸੀਂ ਬੱਚਿਆਂ ਤੇ ਬੱਚੀਆਂ ਦੀ ਚੋਣ ਕਰਨ ਦੀ ਬਜਾਏ ਚੰਦ ਟੱਕਿਆਂ ਦੀ ਚੋਣ ਕਰਦੇ ਹਾਂ, ਚੰਦ ਚੀਜ਼ਾਂ ਦੀ ਚੋਣ ਕਰਦੇ ਹਾਂ। ਇਸੇ ਕਾਰਨ ਤੇ ਸਮਾਜ ਦੀ ਬਨਾਵਟ ਵਿੱਚ, ਸਮਾਜ ਦੀ ਤਰਤੀਬ ਵਿੱਚ ਖੁਸ਼ੀ ਦੀ ਬਜਾਏ ਗਮੀ ਦਾ ਅਸਰ ਜ਼ਿਆਦਾ ਹੁੰਦਾ, ਸੁੱਖ ਦੀ ਬਜਾਏ ਦੁੱਖ ਜ਼ਿਆਦਾ ਹੁੰਦਾ, ਕਿਉਂਕਿ ਅਸੀਂ ਹਮੇਸ਼ਾ ਆਪਣੇ ਬੱਚੇ ਬੱਚੀਆਂ ਭੈਣਾਂ ਤੇ ਭਰਾਵਾਂ ਦੇ ਸਿਰਾਂ ਦੀ ਕੀਮਤ ਪ੍ਰਾਪਤ ਕਰਨੀ ਚਾਹੁੰਦੇ ਹਾਂ। ਬੇਨਤੀ ਕਰ ਰਿਹਾ ਸਾਂ, ਕੋਈ ਵੀ ਮਨੁੱਖ ਕਿਸੇ ਮਨੁੱਖ ਦੇ ਸਿਰ ਦਾ ਮੁੱਲ ਜਾਂ ਇਨਾਮ ਪ੍ਰਾਪਤ ਕਰਕੇ ਹਮੇਸ਼ਾ ਸੁਖੀ ਨਹੀਂ ਰਹਿੰਦਾ। ਪਰ ਗੰਗੂ ਤੇ ਚਾਹੁੰਦਾ ਸੀ ਉਹਨੂੰ ਇਨਾਮ ਵੀ ਮਿਲ ਜਾਵੇ। ਉਹਨੇ ਗੁਰੂ ਦੀ ਮਾਤਾ ਦਾ ਧਨ ਮਾਲ ਵੀ ਚੁਰਾ ਲਿੱਤਾ ਤੇ ਉਹ ਦਿਨਾਂ ਵਿੱਚ ਅਮੀਰ ਬਣ ਜਾਵੇਗਾ। ਇਤਲਾਹ ਦੇ ਦਿੱਤੀ ਗਈ, ਜਿਸ ਗੁਰੂ ਨੇ ਹਿੰਦੁਸਤਾਨ ਦੀ ਹਕੂਮਤ ਦਾ ਵਿਰੋਧ ਕੀਤਾ ਉਹਦੀ ਮਾਤਾ ਤੇ ਛੋਟੇ ਪੁੱਤਰ ਮੇਰੇ ਘਰ ਬੈਠੇ। ਜਾਨੀ ਖਾਂ, ਮਾਨੀ ਖਾਂ ਮੋਰੰਡੇ ਬਾਗਾਂ ਵਾਲੇ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਨੇ। ਕਿੱਥੇ 12 ਸਾਲ ਤੋਂ ਵੱਧ ਸਮਾਂ ਗੰਗੂ ਬ੍ਰਾਹਮਣ ਨੇ ਨਮਕ ਖਾਧਾ ਤੇ ਕਿੱਥੇ ਜਾਨੀ ਖਾਂ ਤੇ ਮਾਨੀ ਖਾਂ ਨੇ। ਪੁਲਿਸ ਦੇ ਆਦਮੀ ਨੇ, ਸਥਾਣੇਦਾਰ ਨੇ, ਉਹਨਾਂ ਨਾਲ ਕੁਝ ਤੇ ਸਿਪਾਹੀ ਨੇ, ਕੁਝ ਫੌਜ ਹੈ। ਪਰ ਜਦੋਂ ਮਾਤਾ ਜੀ ਦੇ ਸਾਹਮਣੇ ਆਉਂਦਾ ਹੈ ਤੇ ਸਿਰ ਝੁਕਾ ਕੇ ਸਲਾਮ ਕਰਦਾ ਤੇ ਨਾਲੇ ਬੇਨਤੀ ਕਰਦਾ, ਮਾਂ ਜੀ ਤੁਸੀਂ ਬਜ਼ੁਰਗ ਹੋ, ਇਹ ਬੱਚੇ ਛੋਟੇ ਨੇ, ਸਾਡਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ, ਅਸੀਂ ਤੇ ਹਕੂਮਤ ਦੇ ਫਰਮਾਂ ਬਰਦਾਰ ਹਾਂ, ਨੌਕਰੀ ਕਰਦੇ ਹਾਂ, ਅਸੀਂ ਹਕੂਮਤ ਦਾ ਹੁਕਮ ਵਜਾਉਂਦਿਆਂ ਹੋਇਆਂ ਆਪ ਜੀ ਤੇ ਆਪ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ। ਮਾਤਾ ਜੀ ਨੇ ਵਾਹਿਗੁਰੂ ਦੇ ਹੁਕਮ ਅੱਗੇ ਸਿਰ ਚੁਕਾ ਦਿੱਤਾ, ਗ੍ਰਿਫਤਾਰ ਕੀਤੇ ਗਏ। ਜਿਹੜੇ ਸਾਹਿਬਜ਼ਾਦੇ ਤੇ ਮਾਤਾ ਜੀ ਕਦੇ ਸੋਨੇ ਦੀਆਂ ਕਾਠੀਆਂ ਵਾਲੇ ਘੋੜਿਆਂ ਤੇ ਅਸਵਾਰੀ ਕਰਦੇ ਸਨ, ਸੁਨਹਿਰੀ ਰੱਥਾਂ ਉੱਪਰ ਤੇ ਪਾਲਕੀਆਂ ਵਿੱਚ ਜੋ ਸਫ਼ਰ ਕਰਦੇ ਸਨ, ਅੱਜ ਵਕਤ ਆਇਆ ਉਹਨਾਂ ਨੂੰ ਬੈਲ ਗਾੜੀ ਉੱਪਰ ਬੈਠਣਾ ਨਸੀਬ ਹੋਇਆ। ਬੈਲ ਗਾੜੀ ਤੇ ਬੈਠਾਇਆ ਗਿਆ, ਮੋਰਿੰਡੇ ਲਿਆਂਦਾ ਗਿਆ, ਇੱਕ ਰਾਤ ਮੋਰਿੰਡੇ ਰੱਖਿਆ ਗਿਆ ਤੇ ਫਿਰ ਅਗਲੇ ਦਿਨ ਤਿਆਰੀ ਕੀਤੀ ਏ। ਹਕੂਮਤਾਂ ਦੇ ਕਾਨੂੰਨ ਮੁਤਾਬਿਕ ਭਾਵੇਂ ਸਾਹਿਬਜ਼ਾਦੇ ਛੋਟੇ ਸਨ, ਹਕੂਮਤ ਦੀ ਨਜ਼ਰ ਵਿੱਚ ਉਹ ਕਸੂਰਵਾਰ ਸਨ। ਇਸ ਲਈ ਪੁਲਿਸ ਨੇ ਆਪਣੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਵਿਚਾਰ ਮੁਤਾਬਿਕ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ, ਹੱਥਾਂ ਵਿੱਚ ਹੱਥਕੜੀਆਂ ਲਗਾ ਦਿੱਤੀਆਂ ਗਈਆਂ। ਤੇ ਕਹਿੰਦੇ ਨੇ ਜਦੋਂ ਸਾਹਿਬਜ਼ਾਦੇ ਹੱਥ ਫੈਲਾਉਂਦੇ ਸਨ, ਪੈਰਾਂ ਦੇ ਨਾਲ ਕਦਮ ਵਧਾਉਂਦੇ ਸਨ, ਨਾਜ਼ੁਕ ਮੱਖਣ ਤੇ ਗੁਲਾਬ ਦੇ ਫੁੱਲ ਨਾਲੋਂ ਕੋਮਲ ਹੱਥਾਂ ਦੀਆਂ ਹੱਥਾਂ ਦੇ ਬਾਜ਼ੂ ਔਰ ਪੈਰ ਛਿਲਦੇ ਸਨ ਔਰ ਉਹਦੇ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਜਾਂਦਾ ਸੀ। ਪਿਆਲਾ ਥੋ ਸ੍ਰੀ ਵਾਹ। ਪਰ ਉਹ ਕੀ ਸਮਝਦੇ ਸਨ ਕਿ ਇਹ ਤੇ ਹੱਥ ਕੜੀਆਂ ਤੇ ਬੇੜੀਆਂ ਨਾਲ ਖੂਨ ਸਿਮ ਰਿਹਾ ਹੈ, ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਪੈਰ ਤੇ ਇਹ ਹੱਥ ਕੌਮ ਦੀ ਦੀਵਾਰ ਦੀ ਮਜ਼ਬੂਤੀ ਲਈ ਚਿਣੇ ਵੀ ਜਾਣਗੇ ਤੇ ਤਾਂ ਵੀ ਅਡੋਲ ਰਹਿਣਗੇ, ਇੱਕ ਬਰਾਣਗੇ ਨਹੀਂ। ਇਤਿਹਾਸਕਾਰ ਕਹਿੰਦੇ ਨੇ ਇਉਂ ਇੱਕ ਇਸ ਕਾਫਲੇ ਨੂੰ ਸਰਹੰਦ ਪਹੁੰਚਾਇਆ ਗਿਆ। ਅੱਗੇ ਐਲਾਨ ਹੋ ਚੁੱਕਾ ਸੀ ਤੇ ਇਸਤਰੀਆਂ ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਦੇਖਣ ਵਾਸਤੇ ਕੋਠਿਆਂ ਦੀਆਂ ਛੱਤਾਂ ਉੱਪਰ ਰਸਤੇ ਵਿੱਚ ਦੋਨਾਂ ਪਾਸੇ ਖਲੋਤੇ ਹੋਏ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਦੋ ਅਮੋਲ ਲਾਲ ਜਿਉਂ ਜਿਉਂ ਗੁਜ਼ਰ ਰਹੇ ਸਨ ਤੇ ਬਹੁਤੇ ਲੋਕ ਅੱਖਾਂ ਵਿੱਚ ਆਂਸੂ ਡੇਗ ਕੇ ਕਹਿ ਰਹੇ ਸਨ ਇਹ ਕੋਈ ਬਹਾਦਰਾਂ ਵਾਲਾ ਕੰਮ ਨਹੀਂ। ਚੱਲਣਾ ਖੂਬ ਸ੍ਰੀ ਵਾਹ। ਇੱਥੇ ਵੀ ਦਸ਼ਮੇਸ਼ ਪਿਤਾ ਜੀ ਇਹੋ ਹੀ ਕਹਿ ਰਹੇ ਨੇ ਇਹ ਭਲਾ ਕੀ ਮਰਦਾਂ ਵਾਲੀ ਕਾਰ ਹੋਈ, ਇਹ ਭਲਾ ਕੀ ਮਰਦਾਂ ਵਾਲਾ ਕੰਮ ਹੋਇਆ ਕਿ ਚਾਰ ਅੱਗ ਦੀਆਂ ਛੋਟੀਆਂ ਛੋਟੀਆਂ ਚਿੰਗਿਆੜੀਆਂ ਨੂੰ ਅੰਗਿਆਰਾਂ ਨੂੰ ਕੋਈ ਖਾਮੋਸ਼ ਕਰ ਦੇਵੇ, ਕੋਈ ਬੁਝਾ ਦੇਵੇ। ਲੋਕ ਕਹਿ ਰਹੇ ਸਨ, ਹਿੰਦੂ ਮੁਸਲਮਾਨ ਕਹਿ ਰਹੇ ਸਨ ਇਹ ਕੋਈ ਬਹਾਦਰਾਂ ਵਾਲਾ ਕਰਮ ਨਹੀਂ, ਇਹਨੇ ਮਾਸੂਮ ਬੱਚਿਆਂ ਨੂੰ ਤੇ ਬਜ਼ੁਰਗ ਮਾਤਾ ਨੂੰ ਇਸ ਤਰ੍ਹਾਂ ਕੈਦ ਕਰਨਾ ਇਹ ਕੋਈ ਬਹਾਦਰੀ ਦਾ ਕਰਮ ਨਹੀਂ। ਪਰ ਲੈ ਦੇਖ ਦੇਖ ਕੇ ਲੋਕ ਇਹ ਆਪਣਾ ਅਨੁਮਾਨ ਲਗਾਉਂਦੇ ਸਨ। ਕੁਝ ਮੁਸਲਮਾਨ ਬਜ਼ੁਰਗ ਬਜ਼ੁਰਗ ਮੁਸਲਮਾਨ ਔਰਤਾਂ ਇਹ ਹੀ ਕਹਿੰਦੀਆਂ ਸਨ ਇਹ ਤੇ ਹਸਨ ਹੁਸੈਨ ਨਜ਼ਰ ਆਉਂਦੇ ਨੇ, ਪਿਆਲਾ ਖੋਲ ਸੀ ਇਹੋ ਜੇ ਹੋਣਗੇ ਹਸਨ ਤੇ ਹੁਸੈਨ। ਤੇ ਅਖੀਰ ਸਰਹੰਦ ਦੇ ਠੰਡੇ ਬੁਰਜ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਫਿਰ ਉੱਚਾ ਬੁਰਜ ਜਿੱਥੇ ਠੰਡੀ ਹਵਾ ਪੋਹ ਦੇ ਮਹੀਨੇ ਵਿੱਚ ਚੱਲਦੀ ਏ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਕੋਈ ਮਨੁੱਖ ਵੀ ਤੁਹਾਡੇ ਪਾਸ ਆਵੇ ਉਹਨਾਂ ਨੂੰ ਲੰਗਰ ਛਕਾ ਕੇ ਛਕਣਾ, ਉਹਨਾਂ ਨੂੰ ਬਿਸਤਰਾ ਦੇ ਕੇ ਫਿਰ ਆਰਾਮ ਕਰਨਾ। ਪਿਆਲਾ ਖੋ ਸ੍ਰੀ ਵਾਹ। ਅੱਜ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਕੋਈ ਬਿਸਤਰਾ ਨਹੀਂ ਮਿਲਿਆ, ਸਿਰਫ ਠੰਡਾ ਬੁਰਜ ਨਸੀਬ ਹੋਇਆ। ਉਹਦੇ ਫਰਸ਼ ਉੱਪਰ ਮਾਤਾ ਗੁਜਰੀ ਜੀ ਬੈਠੇ ਨੇ, ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿੱਤਾ, ਵੱਡੇ ਦਾ ਸਿਰ ਸੱਜੇ ਗੋਡੇ ਤੇ ਰੱਖ ਕੇ ਆਪਣੀ ਗੋਦ ਵਿੱਚ ਲਿਟਾਇਆ, ਛੋਟੇ ਬਾਬਾ ਫਤਿਹ ਸਿੰਘ ਜੀ ਦਾ ਸੀਸ ਖੱਬੇ ਗੋਡੇ ਉੱਪਰ ਪੱਟ ਉੱਪਰ ਰੱਖ ਕੇ ਆਪਣੀ ਛਾਤੀ ਨਾਲ ਲਗਾ ਕੇ ਲਿਟਾਇਆ ਹੋਇਆ ਤੇ ਉੱਪਰ ਇੱਕ ਉਹਨਾਂ ਦੇ ਸਾਧਾਰਨ ਦੁਪੱਟਾ ਹੈ ਜੋ ਆਮ ਤੌਰ ਤੇ ਖੱਦਰ ਦਾ ਸੀ। ਪਿਆਲਾ ਖੋ ਸ੍ਰੀ ਵਾਹ। ਉਸ ਖੱਦਰ ਦੇ ਦੁਪੱਟੇ ਦੇ ਨਾਲ ਜੇ ਪੋਤਰਿਆਂ ਨੂੰ ਕੱਜਦੇ ਨੇ ਤੇ ਆਪ ਨੰਗੇ ਹੋ ਜਾਂਦੇ ਨੇ, ਤੇ ਜੇ ਆਪਣੇ ਆਪ ਨੂੰ ਕੱਜਦੇ ਨੇ ਤੇ ਪੋਤਰੇ ਨੰਗੇ ਹੋ ਜਾਂਦੇ। ਮਾਂ ਦੀ ਜ਼ਿੰਦਗੀ ਅਜੀਬ ਹੁੰਦੀ ਏ, ਸਾਹਿਬਜ਼ਾਦਿਆਂ ਦੀ ਨੂੰ ਠੰਡ ਨਾ ਲੱਗੇ, ਮੇਰੇ ਪੁੱਤਰਾਂ ਨੂੰ ਠੰਡ ਨਾ ਲੱਗੇ, ਇਸ ਲਈ ਮਾਤਾ ਜੀ ਘੁੱਟ ਘੁੱਟ ਕੇ ਛਾਤੀ ਨਾਲ ਲਗਾ ਲੈਂਦੇ ਸਨ। ਇਉਂ ਕਹਿੰਦੇ ਨੇ ਤਿੰਨ ਦਿਨ ਉਹਨਾਂ ਨੂੰ ਰੱਖਿਆ ਗਿਆ, ਕਚਹਿਰੀ ਵਿੱਚ ਪੇਸ਼ੀ ਹੁੰਦੀ ਰਹੀ, ਜੋ ਕੁਝ ਵਜੀਦ ਖਾਨ ਚਾਹੁੰਦਾ ਸੀ ਉਹ ਮਨਸੂਰ ਨਹੀਂ ਕੀਤਾ ਸਾਹਿਬਜ਼ਾਦਿਆਂ ਨੇ, ਉਹ ਪ੍ਰਵਾਨ ਨਹੀਂ ਕੀਤਾ ਸਾਹਿਬਜ਼ਾਦਿਆਂ ਨੇ। ਤੇ ਕਹਿੰਦੇ ਨੇ ਜਦੋਂ ਉਹ ਦਰਬਾਰ ਵਿੱਚ ਪਹੁੰਚੇ ਸਨ ਤੇ ਇੱਕ ਤਰਕੀਬ ਸੋਚੀ ਗਈ, ਇੱਕ ਢੰਗ ਬਣਾਇਆ ਗਿਆ ਸੀ ਕਿ ਜਿਉਂ ਹੀ ਇਹ ਸਭਾ ਵਿੱਚ ਕਿਲੇ ਵਿੱਚ ਸਾਹਿਬਜ਼ਾਦੇ ਪੈਰ ਰੱਖਣ ਤੇ ਉਹਨਾਂ ਦਾ ਸਿਰ ਚੁੱਕ ਜਾਵੇ, ਕਿਲੇ ਦਾ ਵੱਡਾ ਦਰਵਾਜ਼ਾ ਖੋਲਣ ਦੀ ਬਜਾਏ ਜੋ ਛੋਟੀ ਬਾਰੀ ਵਿੱਚ ਰੱਖੀ ਹੋਈ ਹੁੰਦੀ ਹੈ, ਛੋਟੀ ਬਾਰੀ, ਅਮੂਮਨ ਜੇਲ੍ਹਾਂ ਵਿੱਚ ਵੀ ਵੱਡਾ ਦਰਵਾਜ਼ਾ ਘੱਟ ਖੋਲਿਆ ਜਾਂਦਾ, ਛੋਟੀ ਦੀ ਬਾਰੀ ਵਿੱਚ ਹੀ ਆਉਣ ਜਾਣ ਵਾਲੇ ਲੋਕਾਂ ਨੂੰ ਕੱਢਿਆ ਜਾਂਦਾ। ਕਿਲੇ ਦੀ ਛੋਟੀ ਬਾਰੀ ਖੋਲੀ ਗਈ ਤੇ ਉਹ ਕਾਫੀ ਛੋਟੀ ਸੀ, ਅਮੂਮਨ ਆਮ ਲੋਕ ਇਹਦੇ ਵਿੱਚੋਂ ਜਦੋਂ ਲੰਘਦੇ ਸਨ ਤੇ ਪਹਿਲਾਂ ਸਿਰ ਝੁਕਾ ਕੇ ਸਿਰ ਕੱਢਦੇ ਸਨ ਤੇ ਫਿਰ ਬਾਅਦ ਵਿੱਚ ਪੈਰ ਲਿਆਉਂਦੇ ਸਨ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਕੌਣ ਸਮਝਾਵੇ, ਉਹਨਾਂ ਨੂੰ ਕੌਣ ਮਤ ਦੇਵੇ, ਉਹ ਅੰਤਰਜਾਮੀ ਗੁਰੂ ਦੇ ਪੁੱਤਰ ਸਨ। ਉਹ ਸਮਝ ਗਏ ਸਨ ਇਸ ਤਰੀਕੇ ਨਾਲ ਵਜੀਦ ਖਾਂ ਤੇ ਉਹਦੀ ਹਕੂਮਤ ਸਾਡਾ ਸਿਰ ਝੁਕਾਉਣਾ ਚਾਹੁੰਦੀ ਹੈ। ਉਹਨਾਂ ਨੇ ਕੀ ਕੀਤਾ, ਕਿਲੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਸਭਾ ਵਿੱਚ ਪਹੁੰਚਣ ਤੋਂ ਪਹਿਲਾਂ ਆਪਣਾ ਸਿਰ ਝੁਕਾ ਕੇ ਅੰਦਰ ਜਾਣ ਦੀ ਬਜਾਏ ਪਹਿਲਾਂ ਆਪਣਾ ਪੈਰ ਰੱਖਿਆ, ਪਿਆਲਾ ਖੋ ਸ੍ਰੀ ਵਾ, ਉਹਨਾਂ ਨੇ ਆਪਣਾ ਪੈਰ ਰੱਖਿਆ ਤੇ ਬਾਅਦ ਵਿੱਚ ਆਪਣਾ ਚਿਹਰਾ ਕੱਢ ਕੇ ਉੱਚੀ ਆਵਾਜ਼ ਨਾਲ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜੀਦ ਖਾਨ ਨੇ ਕਿਹਾ, ਇਹ ਤੇ ਇਸਲਾਮ ਦੇ ਬੰਦਿਆਂ ਦੀ ਸਭਾ ਹੈ, ਇਸਲਾਮ ਤੇ ਅਮਲ ਕਰਨ ਵਾਲੇ ਬਾਦਸ਼ਾਹਾਂ ਦਾ ਦਰਬਾਰ ਹੈ, ਇੱਥੇ ਆਨੰਦਪੁਰ ਦਾ ਦਰਬਾਰ ਨਹੀਂ, ਤੁਸੀਂ ਫਤਿਹ ਬੁਲਾ ਰਹੇ ਹੋ। ਸਾਹਿਬਜ਼ਾਦਿਆਂ ਦਾ ਜਵਾਬ ਸੀ, ਆਨੰਦਪੁਰ ਵਾਲੇ ਗੁਰੂ ਦਾ ਸਿੱਖ ਜਿੱਥੇ ਵੀ ਚਲਿਆ ਜਾਂਦਾ ਹੈ ਉੱਥੇ ਹੀ ਆਨੰਦਪੁਰ ਬਣ ਜਾਂਦਾ ਹੈ, ਸਾਡੇ ਲਈ ਇਹ ਆਨੰਦਪੁਰ ਦਾ ਹੀ ਦਰਬਾਰ। ਕਾਫੀ ਵਿਚਾਰਾਂ ਤਿੰਨ ਦਿਨ ਹੁੰਦੀਆਂ ਗਈਆਂ। ਮਲੇਰਕੋਟਲੇ ਦੇ ਖਾਨਦਾਨ ਦੇ ਬਜ਼ੁਰਗ ਨੇ ਜਦੋਂ ਇਹ ਗੱਲ ਕਹੀ, ਵਿਰੋਧ ਹੈ ਤੇ ਗੁਰੂ ਨਾਲ, ਮੁਕਾਬਲਾ ਹੈ ਤੇ ਗੁਰੂ ਨਾਲ, ਦੁਸ਼ਮਣੀ ਹੈ ਤੇ ਗੁਰੂ ਨਾਲ, ਬਾਰਿਕ ਸ਼ੀਰ ਖੋਰ ਨਹੀਂ ਹੋਸ਼, ਹਾਨ ਲਾਭ ਕੋ ਇਨਹਿ ਨ ਦੋਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਤੇ ਬੱਚੇ ਨੇ ਤੇ ਕੁਰਾਨ ਮਜੀਦ ਕਹਿੰਦਾ ਹੈ ਕਿਸੇ ਬੱਚੇ ਉੱਪਰ ਜਿਹੜਾ ਕੋਈ ਵਾਰ ਕਰਦਾ ਹੈ ਉਹ ਮੁਸਲਮਾਨ ਨਹੀਂ। ਇਸ ਲਈ ਜੇ ਤੁਸੀਂ ਮੁਕਾਬਲਾ ਕਰਨਾ ਹੈ ਤੇ ਇਹਦੇ ਪਿਤਾ ਦਾ ਕਰੋ। ਇਹ ਤੇ ਬੱਚੇ ਨੇ ਔਰ ਉਹਨਾਂ ਦੀ ਬਜ਼ੁਰਗ ਮਾਤਾ ਹੈ ਔਰ ਸਾਡੇ ਵੀ ਬਜ਼ੁਰਗ ਨੇ। ਭਾਵੇਂ ਮੇਰਾ ਭਰਾ ਚਮਕੌਰ ਦੀ ਗੜੀ ਵਿੱਚ ਉਹਨਾਂ ਦੇ ਹੱਥੋਂ ਤੀਰ ਖਾ ਕੇ ਨਹਰ ਖਾਂ ਮਾਰਿਆ ਗਿਆ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹਨਾਂ ਦੇ ਬਾਪ ਦਾ ਬਦਲਾ ਇਹਨਾਂ ਤੋਂ ਚੁਕਾਵਾਂ। ਕਹਿੰਦੇ ਨੇ ਸੱਚ ਦੀ ਆਵਾਜ਼ ਵਿੱਚ ਤਾਕਤ ਹੁੰਦੀ ਹੈ। ਵਜੀਦ ਖਾਂ ਠਠਿੰਬਰ ਗਿਆ, ਉਹਨੇ ਮਨ ਬਣਾਇਆ ਕਿ ਉਹ ਸਾਹਿਬਜ਼ਾਦਿਆਂ ਨੂੰ ਛੋੜ ਦੇਵੇ, ਪਰ ਇਸ ਦਰਬਾਰ ਵਿੱਚ ਇੱਕ ਹੋਰ ਭ੍ਰਿਸ਼ਟ ਰੂਹ ਸੀ। ਜਨਮ ਤਾਂ ਭਾਵੇਂ ਉਸਦਾ ਬ੍ਰਾਹਮਣ ਦੇ ਘਰ ਹੋਇਆ ਪਰ ਕਰਮ ਉਹਦਾ ਬ੍ਰਾਹਮਣ ਵਾਲਾ ਨਹੀਂ। ਲੱਖੋ ਸ੍ਰੀ ਕਦੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬ੍ਰਹਮ ਦਿੰਦੈ ਸੋ ਬ੍ਰਾਹਮਣ ਕਹੀਐ, ਸੋਠ ਕੀ ਵਾਰ ਮਹੱਲਾ ਤੀਜਾ। ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਜਿਹੜਾ ਬ੍ਰਹਮ ਨੂੰ ਪਹਿਚਾਣਦਾ ਉਹ ਬ੍ਰਾਹਮਣ ਹੈ। ਬ੍ਰਹਮ ਜਨੰਤੀ ਤਾਂ ਬ੍ਰਾਹਮਣਾ ਮਨੁ ਸਿਮਰਤੀ, ਜੋ ਬ੍ਰਹਮ ਨੂੰ ਪਹਿਚਾਣੇ ਉਹ ਬ੍ਰਾਹਮਣ, ਪਰ ਇਹ ਬ੍ਰਹਮ ਨੂੰ ਪਹਿਚਾਨਣ ਵਾਲਾ ਨਹੀਂ। ਇਹਨੇ ਵਜੀਦ ਖਾਨ ਨੂੰ ਗੁਮਰਾਹ ਕਰਕੇ ਸਵਾਲ ਕੀਤਾ ਸਾਹਿਬਜ਼ਾਦਿਆਂ ਤੇ। ਸਾਹਿਬਜ਼ਾਦਿਓ ਲਤੀਫ, ਸੈਯਦ ਮੁਹੰਮਦ ਲਤੀਫ, ਸਾਹਿਬਜ਼ਾਦਿਓ ਜੇ ਤੁਹਾਨੂੰ ਛੱਡ ਦੇਈਏ ਫਿਰ ਤੁਸੀਂ ਕੀ ਕਰੋਗੇ? ਤਾਂ ਸਾਹਿਬਜ਼ਾਦਿਆਂ ਜਵਾਬ ਦਾ ਜਵਾਬ ਸੀ, ਜੰਗਲਾਂ ਵਿੱਚ ਜਾਵਾਂਗੇ, ਆਪਣੇ ਸਿੱਖਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡੇ ਨਾਲ ਮੁਕਾਬਲਾ ਕਰਾਂਗੇ, ਜੇ ਤੁਸੀਂ ਫਿਰ ਵੀ ਹਾਰ ਜਾਓ ਸਰਕਾਰ ਤੁਹਾਨੂੰ ਫਿਰ ਫੜ ਲਵੇ, ਫੜ ਕੇ ਫਿਰ ਛੱਡ ਦੇਵੇ ਫਿਰ ਕੀ ਕਰੋਗੇ? ਇਹੋ ਹੀ ਜਵਾਬ ਸੀ, ਸਿੰਘਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡਾ ਮੁਕਾਬਲਾ ਕਰਾਂਗੇ। ਤੀਸਰੀ ਵਾਰੀ ਫਿਰ ਉਹ ਸਵਾਲ ਸੀ, ਜੇ ਤੁਸੀਂ ਫਿਰ ਫੜੇ ਜਾਓ ਤੁਹਾਨੂੰ ਗ੍ਰਿਫ਼ਤਾਰ ਕਰ ਲਈਏ ਫਿਰ ਛੱਡ ਦੇਈਏ ਤੇ ਫਿਰ ਕੀ ਕਰੋਗੇ? ਲਤੀਫ ਕਹਿੰਦੇ ਨੇ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਸਿੰਘਾਂ ਦੀਆਂ ਫੌਜਾਂ ਇਕੱਠੀਆਂ ਕਰਾਂਗੇ, ਤੁਹਾਡੇ ਨਾਲ ਮੁਕਾਬਲਾ ਕਰਾਂਗੇ, ਜਦੋਂ ਤੱਕ ਆਪ ਖਤਮ ਨਹੀਂ ਹੋ ਜਾਂਦੇ ਜਾਂ ਤੁਹਾਨੂੰ ਖਤਮ ਨਹੀਂ ਕਰਦੇ ਉਦੋਂ ਤੱਕ ਜੂਝਦੇ ਹੀ ਰਹਾਂਗੇ। ਪਿਆਲਾ ਖੋ ਸ੍ਰੀ ਉਦੋਂ ਤੱਕ ਜੂਝਦੇ ਰਹਾਂਗੇ। ਕਹਿੰਦੇ ਨੇ ਫਿਰ ਸੁਚਾਨੰਦ ਨੇ ਆਖਿਆ, ਦੇਖੋ ਆਪ ਤੇ ਇਹਨਾਂ ਨੂੰ ਛੱਡਣਾ ਚਾਹੁੰਦੇ ਹੋ, ਸਰਫ ਦੇ ਬੇਟੇ ਨੇ, ਸਰਫ ਦੇ ਬੱਚੇ ਨੇ, ਇਹਨਾਂ ਨੂੰ ਛੱਡਣ ਦਾ ਕੀ ਰਿਜ਼ਲਟ ਹੋਵੇਗਾ, ਅੰਜਾਮ ਤੁਸੀਂ ਆਪ ਸਮਝਦੇ ਹੋ, ਮੈਂ ਤੇ ਨਹੀਂ ਕਹਿੰਦਾ ਕਿ ਇਹਨਾਂ ਨੂੰ ਛੋੜ ਦਿੱਤਾ ਜਾਵੇ। ਤਾਂ ਫਿਰ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਸਮਝਾ ਬੁਝਾ ਕੇ ਕਿਵੇਂ ਉਹਨਾਂ ਨੂੰ ਸ਼ਹੀਦ ਕਰਨਾ ਹੈ, ਇਹ ਸਲਾਹ ਕਰਨ ਲਈ ਤੀਸਰੀ ਵਾਰੀ ਫਿਰ ਛੋੜ ਦਿੱਤਾ, ਵਾਪਸ ਭੇਜ ਦਿੱਤਾ। ਪਰ ਅੱਜ ਚੌਥੇ ਦਿਨ ਸੁਭਾ ਸਵੇਰੇ ਫਿਰ ਪੁਲਿਸ ਦੇ ਸਿਪਾਹੀ, ਗਵਰਨਮੈਂਟ ਦੇ ਫੌਜੀ ਸਾਹਿਬਜ਼ਾਦਿਆਂ ਨੂੰ ਲੈਣ ਆਏ। ਮਾਂ ਦੀਆਂ ਆਂਦਰਾਂ ਅੰਦਰੋਂ ਬੁੱਝ ਗਈਆਂ ਸਨ, ਹੁਣ ਉਹ ਸਮਝ ਰਹੀ ਸੀ तीन वारी ते वापस आ गए हो पर हुण शायद वापस नहीं आओगे। कहंदे ने जदों आवाज आके दित्ती जानी खां मानी खां ने माता जी साहबजादियां नूं तैयार करो असी कचहरी विच पेश करन वास्ते लैण वास्ते आए हां। तो जो कुछ माता जी दे अंदर ममता सी जो कुछ माता जी दे अंदर ख्याल सन विचार सन वो एक मुसलमान शायर ने कहे ने वो अपने बेटियां नूं मुखातिब करके जगांदियां होयां साहबजादियां नूं उठांदियां होयां कहंदे ने जाने से पहले आओ तुम्हें गले लगा तो लूं जाने से पहले आओ तुम्हें गले लगा तो लूं केसों को कंघी कर दूं जरा मुंह तुला तो लूं मरने से पहले तुमको मैं दूल्हा बना तो लूं प्यारे सरों पे ननी सी कलगी सजा तो लूं प्याला खो श्री वाह। माता जी ने आख्या उठो मेरे लाल उठो वक्त हो गया है एक पासे सूर चढ़ा है चढ़न वाला है ते दूसरे पासे तुसी खुद भी इस सूरज नालों वद चानन करन वास्ते इस आसमान ते पहुंचोगे उठो। उठाया मुंह चुमिया ते नाले मुखातब करके कहंदे ने तुहानू जान तो पहला मैं अपने मन दे अरमान ते पूरे कर लवां तुहाडे केसां नू कंगा करां दस्तार सजा देवां जे इशनान नसीब नहीं तुहाडा मुंह ते धो देवां क्योंकि मां जदों भी किते बच्चियां नू बाहर भेज दीए ना जाने दिन विच कितनी कितनी वारी अपने बच्चियां दा मुंह संवार दीए। ते फिर कहन लगे ए तुहाडे जिहड़े छोटे छोटे सीस ने मैं इन्हां ते छोटी छोटी कलगी ते लगा देवां मैनू शौक है जे वक्त आउंदा ते पता नहीं मैं देखदी के ना देखदी जदों तुसी दूल्हे बनदे जदों तुसी लाड़े बन के ਵਿਆਹ ਵਾਸਤੇ ਜਾਂਦੇ ਉਹ ਵਕਤ ਤੇ ਸ਼ਾਇਦ ਦਾਦੀ ਨੂੰ ਨਸੀਬ ਨਾ ਹੁੰਦਾ ਪਰ ਜਿਹੜੇ ਹੁਣ ਤੁਸੀਂ ਦੂਲੇ ਬਣਨੇ ਹੈ ਉਹ ਮੈਂ ਆਪਣੇ ਹੱਥੀਂ ਬਣਾ ਲਵਾਂ। ਇਉਂ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਔਰ ਮਾਤਾ ਜੀ ਨੂੰ ਅੰਤਮ ਨਮਸਕਾਰ ਕਰਕੇ ਮੱਥਾ ਟੇਕ ਕੇ ਮਾਤਾ ਦੀ ਅਸੀਸ ਲੈ ਕੇ ਉਹ ਫਿਰ ਪਹੁੰਚੇ ਨੇ ਦਰਬਾਰ ਵਿੱਚ ਤੇ ਫਿਰ ਇਹ ਫਤਵਾ ਸੁਣਾਇਆ ਗਿਆ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਜਾਵੇ। ਕਹਿੰਦੇ ਨੇ ਜਿਸ ਥਾਂ ਤੇ ਉਹਨਾਂ ਨੂੰ ਚਿਣਿਆ ਜਾਣਾ ਸੀ ਪਹਿਲਾਂ ਉਹਦੇ ਤੇ ਚੂਨਾ ਪਾਇਆ ਗਿਆ ਫਿਰ ਉਹਦੇ ਤੇ ਕੁਝ ਇੱਟਾਂ ਲਗਾਈਆਂ ਗਈਆਂ ਅੱਜ ਵੀ ਉਹ ਛੋਟੀ ਜਿਹੀ ਦੀਵਾਰ ਸਰਹੰਦ ਫਤਿਹਗੜ੍ਹ ਸਾਹਿਬ ਦਰਸ਼ਨ ਬਖਸ਼ ਦਈਏ ਜਿਸ ਦੇ ਉੱਪਰ ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਵਰਤਦਾ ਬਾ ਤਰਤੀਬ ਦੀਵਾਰਾਂ ਵਿੱਚ ਚਿਣਿਆ ਜਾਣਾ ਸੀ। ਤਾਂ ਜਦੋਂ ਹੁਕਮ ਮੁਤਾਬਿਕ ਫੌਜ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਪਕੜ ਕੇ ਕਹਿੰਦੇ ਨੇ ਉਸ ਦੀਵਾਰ ਤੇ ਖੜਾ ਕਰਨ ਲੱਗੇ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੇ ਨਹੀਂ ਐਸਾ ਨਹੀਂ ਅਸੀਂ ਆਪ ਇਕੱਠੇ ਇਸ ਦੀਵਾਰ ਉੱਪਰ ਖੜੇ ਹੋਵਾਂਗੇ ਔਰ ਜੋ ਹਕੂਮਤ ਨੇ ਆਪਣਾ ਕੰਮ ਕਰਨਾ ਹੈ ਉਹ ਕੰਮ ਕਰੀ ਜਾਵੇ। ਯੋਗੀ ਜੀ ਲਿਖਦੇ ਨੇ ਸਾਹਿਬਜ਼ਾਦੇ ਚੜ੍ਹਦੀ ਕਲਾ ਵਿੱਚ ਸਨ ਉਹਨਾਂ ਨੇ ਇੱਕ ਦੂਸਰੇ ਦਾ ਹੱਥ ਪਕੜਿਆ ਹੋਇਆ ਸੀ ਹਾਥੋਂ ਮੈਂ ਹਾਥ ਡਾਲ ਕਰ ਉਹ ਦੋਨੋਂ ਨੌ ਨਿਹਾਲ ਤੇ ਜਦੋਂ ਉਹ ਨੀਂਹ ਦੀ ਤਰਫ ਅਗਾਂਹ ਵਧੇ ਤੇ ਉਹਨਾਂ ਦੀ ਜ਼ਬਾਨ ਤੇ ਜੈਕਾਰਾ ਸੀ ਹਾਥੋਂ ਮੈਂ ਹਾਥ ਡਾਲ ਕੇ ਉਹ ਦੋਨੋਂ ਨੌ ਨਿਹਾਲ ਕਹਿਤੇ ਹੋਏ ਜਵਾਂ ਸੇ ਬੜੇ ਸਤਿ ਸ੍ਰੀ ਅਕਾਲ ਚਿਹਰੇ ਪੇ ਗਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ ਜਾਂ ਠਹਿਰੇ ਸਰ ਪੇ ਮੌਤ ਕੇ ਫਿਰ ਵੀ ਨਾ ਤਾ ਖਿਆਲ ਜਿਸ ਤਮ ਗਲੇ ਗਲੇ ਵੋ ਮਾਸੂਮ ਗੜ ਗਏ ਦਿਨ ਛੁਪਨੇ ਵੀ ਨਾ ਪਾਇਆ ਕੇ ਕਾਤਲ ਉਜੜ ਗਏ ਯੋਗੀ ਅੱਲਾ ਯਾਰ ਖਾ। ਕਹਿੰਦੇ ਨੇ ਇੰਜ ਸਾਹਿਬਜ਼ਾਦਿਆਂ ਨੂੰ ਨੀਂਦ ਉੱਪਰ ਖੜੇ ਕਰਕੇ ਚਿਣਨਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਨਹੀਂ ਦੀਵਾਰ ਗੋਡਿਆਂ ਤੱਕ ਆਈ ਹੁਣ ਗੋਡੇ ਵਧੀਕ ਚੌੜੇ ਸਨ ते राज ने पुछया काजी दे पासों, देखो एक पासे इना दे गोडे ने, एक पासे शाही खजाने दियां इटा हन, जे गोडे तराश दे हां ते ए बच्चे ने, इड सिद्धि पूरी नहीं लगेगी, इठ तराश नहीं पवेगी, की हुक्म है? ता काजी ने जवाब च आख्या सी, शाही खजाने दा इटा, शाही खजाने दा पैसा इटा तराशन दे नाल जाया होवेगा। ए गुरु गोबिंद सिंह जी दे पुत्र ने इना दे गोडे ही शाम दिते जा। ता कहंदे ने फिर राज ने तेसी नाल साहबजादियां दे गोडे शहंग दिते। तो कहंदे ने जिस मौके ते छाती तक दीवार पहुंची, ता उस मौके ते दीवार दे भार दे नाल सांस रुकन लगा, शरीर दियां नाड़ियां दा खून रुकने लगा। ते कहंदे ने दोनां ने एक दूसरे नूं कहा, दुनिया दी नजर वे ते साडे विच बड़ा जुल्म होया है, पर जदों कोई अंतरी भी नजर नाल देखेगा ते गुरु दे पंथर पर मेरे वाहिगुरु दी ये बख्शिश होई है। दीवार के दबाव से जब हफ्से दम हुआ, दौराने खून रुकने लगा, सांस कम हुआ, फरमाए दोनों हम पे बाजाहिर सितम हुआ, पर बातन में है पंथ पर खुदा का कर्म हुआ। 7 साल और जी के मरना जरूर था, सर कौम से बचाना गैरत से दूर था, योगी अल्लाह यार खां प्याला खो श्री वाह। कहंदे ने के जदों पहाड़ नाल सरहंद दी दीवार दे, जां इयों कहिए जुल्म दे पहाड़ नाल साहबजादियां दा सांस, साहबजादियां दा दम रुकन लगा, उस मौके ते भी ओ कहंदे सन, धर्म तों कौम तों पंथ तों सिर बचाना असल विच असाडे सोडी घराने दी परंपरा तों बहुत दूर दी गल है। ते अखीर राज अपना कम करदे रहे, जालिम अपना जुल्म ते सितम करदे रहे। फिर कहंदे ने इतना चिंदियां चिंदियां थोड़ी तक ईंटें चिंदी गई मुंह पर आ गई, क्योंकि छाती तो पर गर्दन, गर्दन तो पर ठोडी, ठोडी तक ईंटें चिंदी गई मुंह पर आ गई, बीनी को टांपते ही आंखों पे शा गई नक, क्योंकि ठोडी तो पर फिर नक का हिस्सा आ जाता है। कहंदे ने ठोडी ईटां विच चिणी गई, उस तो बाद नक इटां विच चिणिया गया, बीनी को टांपते ही आंखों पे शा गई, ते फिर ओ चंद मुख, ओ चंद्रमा वर्गा मस्तक दोना साहबजादियां दा, हर चांद सी जबीन को घनसार लगा गई, लखते जिगर गुरु के वो दोनों छुपा गई। प्याला खो श्री वाह। इयों बाबा अजीत सिंह साहब, बाबा जोरावर सिंह साहब, बाबा फतेह सिंह साहब जी सरहंद दियां दीवारां विच अपने आप नूं चिणवा के पंथ दे महल नूं सदा लई अमर ते अडोल कर गए। जितनियां भी आंदियां आईयां इस महल दे नाल ठुकरा के लंघ गईयां, अज भी गुरु दे पंथ दा महल इना आंदियां विच जुल्म ते सितम दे तूफाना विच अडोलता दे नाल अपना सिर उच्चा लैके खलोता है। प्याला खो श्री। इयों जिस पंथ दी साजना गुरु नानक देव जी महाराज ने कीती सी, माता गुजरी जी ने, साहबजादियां ने अपने आप नूं दीवारां विच चिणवा के इनू मुकम्मल करके बुर्ज बना दिता। प्याला खो श्री। हर महल नीयां तों शुरू हुंदा है ते उहदी मुकम्मलता बुर्ज उपर हुंदी है। जदों कोई महल संपूर्ण हुंदा है तां उहदे बुर्ज बना दिते जांदे ने। सरहंद फतेहगढ़ दा अस्थान ऐसा है जिथे पंथ दियां नीहां भी मजबूत होईयां और पंथ दे महल दे मुकम्मल होण तो बुर्ज भी बना दिता गया। प्याला खो श्री। पर जिवें हजूर कह रहे ने ए मर्दां वाली कोई कम नहीं। एक पासे दीवारां विच चिणे गए सन ते दूसरे